ਸੋ ਰਾਜਕੁਮਾਰੀ ਨੇ ਜਮੀਰ ਦੀ ਆਵਾਜ਼ ਨਾ ਸੁਣਦਿਆਂ ਹੋਇਆਂ ਤੀਰ ਮਾਰਿਆ ਅਤੇ ਮਨ ਵਿੱਚ ਬੜੀ ਖੁਸ਼ੀ ਸੀ ਕਿ ਅੱਜ ਮੈਂ ਚੀਤਾ ਮਾਰ ਲਿਆ। ਪਰ ਅੱਗੇ ਜਾ ਕੇ ਕੀ ਦੇਖਿਆ ਕਿ ਇੱਕ ਗੁਰਮੁਖ ਪਿਆਰਾ ਜਿਸ ਦੇ ਉੱਤੇ ਨਾਮ ਦੀ ਸੁੰਦਰਤਾ ਚੜ੍ਹੀ ਹੋਈ ਹੈ, ਰੋਮ ਰੋਮ ਵਿੱਚੋਂ ਪਰਮੇਸ਼ਰ ਦੇ ਨਾਮ ਦੀ ਧੁੰਨ ਹੋ ਰਹੀ ਹੈ, ਕੋਲ ਆਇਆ ਮਨ ਸ਼ਾਂਤ ਹੁੰਦਾ ਹੈ। ਦਰਸ਼ਨ ਕਰੀਏ ਤਾਂ ਕਲਪਨਾ ਖਤਮ ਹੁੰਦੀ ਹੈ, ਕਿਉਂਕਿ ਗੁਰੂ ਫਰਮਾਨ ਐਸਾ ਹੈ, ਆਵੈ ਸਾਹਿਬ ਚਿੱਤ ਤੇਰਿਆ ਭਗਤਾਂ ਡਿੱਠਿਆਂ। ਪੰਨਾ 520। ਸੰਤ ਪੁਰਸ਼ ਦੇ ਦਰਸ਼ਨ ਕਰਦੇ ਸਾਰ ਅੰਦਰੋਂ ਵਾਹਿਗੁਰੂ ਵਾਹਿਗੁਰੂ ਦੀ ਧੁੰਨ ਹੋਣ ਲੱਗ ਜਾਂਦੀ ਹੈ, ਕਿਉਂਕਿ ਜਿਵੇਂ ਇੱਕ ਬਰਫ਼ ਦੇ ਢੇਲੇ ਕੋਲ ਗਿਆਂ ਠੰਡ ਮਹਿਸੂਸ ਹੋਣ ਲੱਗ ਜਾਂਦੀ ਹੈ, ਅੱਗੇ ਅੱਗ ਦੇ ਨੇੜੇ ਜਾਓ ਤਾਂ ਗਰਮੀ ਮਹਿਸੂਸ ਹੋਣ ਲੱਗ ਜਾਂਦੀ ਹੈ, ਕਿਉਂਕਿ ਉਹਨਾਂ ਦਾ ਸੁਭਾਅ ਹੀ ਇਹੋ ਜਿਹਾ ਹੁੰਦਾ ਹੈ। ਐਸਾ ਜੋ ਸੰਤ ਹੈ ਉਹ ਨਿਰਾ ਹੀ ਸ਼ਾਂਤੀ ਦਾ ਭੰਡਾਰ ਹੁੰਦਾ ਹੈ। ਹੋਰ ਚੀਜ਼ ਕੋਈ ਦੁਨੀਆ ਅੰਦਰ ਇੰਨੀ ਸ਼ਾਂਤ ਨਹੀਂ ਜਿੰਨੇ ਕਿ ਮਹਾਂਪੁਰਸ਼ ਸ਼ਾਂਤ ਚਿੱਤ ਹੁੰਦੇ ਹਨ। ਇਸੇ 'ਤੇ ਗੁਰੂ ਫਰਮਾਨ ਹੈ, ਕਬੀਰ ਸੰਤ ਨਾ ਛਾਡੈ ਸੰਤਈ, ਜੋ ਕੋਟਕ ਮਿਲਹੇ ਅਸੰਤ, ਮਲਿਆਗਰ ਭੁਯੰਗਮ ਵਿਹੜਿਓ ਤਾਂ ਸੀਤਲਤਾ ਨਾ ਤਜੰਤ। ਪੰਨਾ 1373। ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ, ਨਹਿ ਸੀਤਲੰਗ ਸੀਤ ਰੁਤੇਣ, ਨਾਨਕ ਸੀਤਲੰਗ ਸਾਧ ਸਵਜਨ ਹੈ। ਪੰਨਾ 1357। ਸੰਤ ਲੋਕਾਂ ਨੂੰ ਭਾਵੇਂ ਕੋਈ ਕਿੰਨਾ ਹੀ ਦੁੱਖ ਦੇਵੇ ਪਰ ਉਹ ਆਪਣੀ ਸ਼ਾਂਤੀ ਨਹੀਂ ਛੱਡਿਆ ਕਰਦੇ। ਉਹ ਕਦੇ ਵੀ ਕ੍ਰੋਧ ਵੱਸ ਹੋ ਕੇ ਊਲ ਜਲੂਲ ਨਹੀਂ ਬੋਲਦੇ, ਆਪਣਾ ਨੁਕਸਾਨ ਕਰਵਾ ਕੇ ਵੀ ਦੂਜਿਆਂ ਦਾ ਭਲਾ ਲੋਚਦੇ ਹੁੰਦੇ ਹਨ। ਸੱਚੇ ਦਿਲੋਂ ਹਰ ਰੋਜ਼ ਅਰਦਾਸ ਕਰਦੇ ਹਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਸਰਬੱਤ ਦਾ ਭਲਾ ਮੰਗਣ ਵਾਲੇ ਪੁਰਸ਼ ਤੋਂ ਕਦੇ ਵੀ ਕਿਸੇ ਦਾ ਨੁਕਸਾਨ ਅਤੇ ਨਾ ਹੀ ਬੁਰਾ ਹੋ ਸਕਿਆ ਕਰਦਾ। ਸੋ ਰਾਜਕੁਮਾਰੀ ਜਦੋਂ ਨੇੜੇ ਜਾ ਕੇ ਉਸ ਸੁੰਦਰਤਾ ਦੇ ਵਜੂਦ ਨੂੰ ਤੱਕਦੀ ਹੈ ਤਾਂ ਬਹੁਤ ਹੀ ਪਛਤਾਵਾ ਕਰਦੀ ਹੈ, ਕਿਉਂਕਿ ਪ੍ਰਭੂ ਨਾਮ ਨਾਲ ਰੱਤਿਆ ਹੋਇਆ ਨੂਰੋ ਨੂਰ ਹੋਇਆ ਮੁਖੜਾ ਦਿਲ 'ਚ ਖਿੱਚ ਪਾ ਰਿਹਾ ਹੈ। ਰਾਜਕੁਮਾਰੀ ਦੇ ਅੰਦਰ ਇੱਕ ਅਦ੍ਰਿਸ਼ ਫਿਲਮ ਜਿਹੀ ਚੱਲ ਪਈ ਕਿ ਮੇਰਾ ਵੀ ਕੋਈ ਵੀਰ ਨਹੀਂ ਹੈ, ਕਿਤੇ ਇਹ ਵੀ ਇਕਲੌਤਾ ਪੁੱਤਰ ਹੀ ਨਾ ਹੋਵੇ ਆਪਣੇ ਮਾਤਾ ਪਿਤਾ ਦਾ। ਜੇ ਮੈਨੂੰ ਕੋਈ ਤੀਰ ਮਾਰ ਕੇ ਮਾਰ ਦੇਵੇ ਤਾਂ ਮੇਰੇ ਮਾਂ ਬਾਪ ਦਾ ਸੰਸਾਰ ਉੱਤੇ ਜਿਉਣਾ ਹੀ ਔਖਾ ਹੋ ਜਾਵੇਗਾ, ਕਿਉਂਕਿ ਮੈਂ ਆਪਣੇ ਮਾਂ ਬਾਪ ਦੀ ਇਕਲੌਤੀ ਪੁੱਤਰੀ ਹਾਂ। ਹਾਏ, ਮੈਂ ਕਿੱਡਾ ਬੁਰਾ ਕੰਮ ਕਰ ਦਿੱਤਾ, ਇੱਕ ਘਰ ਮੈਂ ਆਪਣੀ ਅਣਗਹਿਲੀ ਦੇ ਕਾਰਨ ਉਜਾੜ ਦਿੱਤਾ। ਹੋਰ ਸੋਚਣ ਲੱਗੀ ਕਿ ਕਿਤੇ ਅਜਿਹੇ ਕੰਮ ਨੂੰ ਹੀ ਤਾਂ ਪੰਡਿਤ ਜੀ ਪਾਪ ਨਹੀਂ ਕਹਿੰਦੇ, ਕਿਉਂਕਿ ਜਦੋਂ ਕਿਤੇ ਪੰਡਿਤ ਜੀ ਨੂੰ ਕਥਾ ਕਰਦਿਆਂ ਸੁਣਦੀ ਹਾਂ ਕਿ ਪਾਪ ਕਰਨ ਵਾਲੇ ਨੂੰ ਪਛਤਾਉਣਾ ਪੈਂਦਾ ਹੈ, ਕਿਤੇ ਮੈਨੂੰ ਹੀ ਤਾਂ ਨਹੀਂ ਇਹ ਪਾਪ ਲੱਗ ਜਾਵੇਗਾ ਅਤੇ ਮੈਂ ਸਾਰੀ ਜ਼ਿੰਦਗੀ ਪਛਤਾਉਂਦੀ ਹੀ ਗੁਜ਼ਾਰ ਦੇਵਾਂਗੀ। ਪਹਿਲੀ ਵਾਰ ਜ਼ਿੰਦਗੀ ਵਿੱਚ ਪਛਤਾਵਾ ਇਹਨੂੰ ਹੋਇਆ, ਕਿਉਂਕਿ ਮਹਾਂਪੁਰਸ਼ਾਂ ਦੇ ਦਰਸ਼ਨ ਕਰਦੇ ਸਾਰ ਵਿਕਾਰ ਪਹਿਲਾਂ ਹੀ ਨੱਠ ਜਾਇਆ ਕਰਦੇ ਹਨ। ਪਵਿੱਤਰਤਾ ਅੰਦਰੋਂ ਜਾਗ ਪੈਂਦੀ ਹੈ, ਮੈਲ ਦੇ ਬੱਦਲ ਹਟ ਜਾਂਦੇ ਹਨ ਅਤੇ ਅੰਤਸ਼ਕਰਨ ਵਿੱਚ ਪ੍ਰਕਾਸ਼ ਦਾ ਲਿਸ਼ਕਾਰਾ ਵੱਜਦਾ ਅਤੇ ਪ੍ਰਕਾਸ਼ ਹੁੰਦੇ ਸਾਰ ਹੀ ਪਛਤਾਵਾ ਉਸਨੂੰ ਹੋਇਆ ਕਿ ਕਿਸੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਇੰਨਾ ਸੁੰਦਰ ਪਾਲਿਆ ਪਲੋਸਿਆ ਮੈਂ ਐਵੇਂ ਹੀ ਅੱਲੜ ਪੁਣੇ ਵਿੱਚ ਮਾਰ ਦਿੱਤਾ। ਘੋੜੇ ਤੋਂ ਇੱਕਦਮ ਉੱਤਰੀ, ਜਾ ਕੇ ਉਸਦੇ ਸਰੀਰ ਨੂੰ ਛੋਇਆ ਤਾਂ ਸਰੀਰ ਅਜੇ ਗਰਮ ਸੀ, ਖੂਨ ਚੱਲ ਰਿਹਾ ਸੀ। ਪੂਰੇ ਜ਼ੋਰ ਦੇ ਨਾਲ ਖੂਨ ਦੀ ਨਾੜੀ ਦਬਾ ਲਈ ਅਤੇ ਵਾਸਤਾ ਪਾਇਆ ਨਾਲ ਦੀਆਂ ਸਹੇਲੀਆਂ ਅੱਗੇ ਕਿ ਛੇਤੀ ਹੀ ਜਾ ਕੇ ਵੈਦ ਲੈ ਆਓ, ਪਿਤਾ ਜੀ ਨੂੰ ਲੈ ਕੇ ਆਓ ਛੇਤੀ। ਸੋ ਉਹਨਾਂ ਨੇ ਛੇਤੀ ਛੇਤੀ ਵੈਦ ਨੂੰ ਲਿਆਂਦਾ। ਆਪਣੀ ਇਕਲੌਤੀ ਪੁੱਤਰੀ ਦੇ ਪਰੇਸ਼ਾਨ ਹੋ ਜਾਣਾ ਸੁਣ ਕੇ ਮਾਂ ਵੀ ਆ ਗਈ, ਪਿਤਾ ਵੀ ਆ ਗਿਆ, ਇਹ ਸੋਚ ਕੇ ਕਿ ਸਾਡੀ ਲੜਕੀ ਕਿਹੋ ਜਿਹੇ ਸੰਕਟ ਵਿੱਚ ਪੈ ਗਈ ਹੈ। ਜਾ ਕੇ ਦੇਖਿਆ ਤਾਂ ਉਸ ਦੀ ਹਾਲਤ ਬੁਰੀ ਹੈ, ਰੋ ਰਹੀ ਹੈ, ਪਛਤਾ ਰਹੀ ਹੈ ਅਤੇ ਮੂੰਹੋਂ ਆਪ ਮੁਹਾਰੇ ਨਿਕਲ ਰਿਹਾ ਹੈ ਕਿ ਜੇ ਇਸ ਨੌਜਵਾਨ ਦਾ ਸਰੀਰ ਛੁੱਟ ਗਿਆ ਤਾਂ ਮੈਂ ਵੀ ਤੀਰ ਮਾਰ ਕੇ ਨਾਲ ਹੀ ਮਰ ਜਾਵਾਂਗੀ। ਉਸ ਦੀ ਤਰਸਯੋਗ ਹਾਲਤ ਦੇਖ ਕੇ ਖਿਆਲ ਆਇਆ ਕਿ ਬੱਚੀ ਦੇ ਅੰਦਰ ਇਹ ਦਰਦ ਦਾ ਅਹਿਸਾਸ ਬਹੁਤ ਹੀ ਡੂੰਘਾ ਚਲਿਆ ਗਿਆ ਹੈ ਅਤੇ ਰਾਠ ਬੱਚੀ ਅੱਜ ਪਹਿਲੀ ਵਾਰ ਵਿਲਕਦੀ ਦੇਖੀ ਹੈ, ਜੋ ਆਪ ਮੁਹਾਰੇ ਹੀ ਕਹੀ ਜਾ ਰਹੀ ਹੈ ਕਿ ਜੇ ਇਸ ਚੰਗੇ ਪੁਰਸ਼ ਨੂੰ ਕੁਝ ਹੋ ਗਿਆ ਤਾਂ ਮੈਂ ਵੀ ਨਾਲ ਹੀ ਆਪਣੇ ਤੀਰ ਖੋਭ ਕੇ ਮਰ ਜਾਵਾਂਗੀ। ਵੈਦ ਨੇ ਹੱਥ ਵਿੱਚ ਭਾਈ ਤ੍ਰਿਲੋਕਾ ਜੀ ਦੀ ਨਾੜੀ ਫੜ ਲਈ, ਕੁਝ ਖੂਨ ਨਿਕਲਣ ਨਾਲ ਰਾਜਕੁਮਾਰੀ ਦੇ ਬਸਤਰਾਂ ਉੱਤੇ ਪੈ ਗਿਆ, ਉਠਾ ਲਿਆ ਅਤੇ ਮੱਲਮ ਪੱਟੀ ਦੁਆਰਾ ਇਲਾਜ ਸ਼ੁਰੂ ਹੋ ਗਿਆ। ਤਾਕਤ ਦੀਆਂ ਦਵਾਈਆਂ ਦਿੱਤੀਆਂ ਜਾਣ ਲੱਗੀਆਂ। ਇਸ ਤਰ੍ਹਾਂ ਕਈ ਦਿਨ ਸੇਵਾ ਕਰਦਿਆਂ ਨੂੰ ਲੰਘ ਗਏ। ਵੈਦ ਨੇ ਬਹੁਤ ਮਿਹਨਤ ਕੀਤੀ ਤਾਂ ਹੋਸ਼ ਪਰਤੀ, ਦਿਮਾਗ ਨੇ ਕੰਮ ਕਰਨਾ ਸ਼ੁਰੂ ਕੀਤਾ, ਸੁਰਤ ਆ ਗਈ। ਚੰਗੀ ਤਰ੍ਹਾਂ ਨਾਲ ਦੇਖਿਆ, ਮੈਂ ਕਿੱਥੇ ਆ ਗਿਆ ਹਾਂ? ਇਹ ਕਿਸੇ ਵੱਡੇ ਅਮੀਰ ਦਾ ਕਮਰਾ ਹੈ। ਰਾਜਕੁਮਾਰੀ ਉਸ ਦੇ ਪਲੰਘ ਦੇ ਨਾਲ ਹੀ ਮੂੜਾ ਡਾਹ ਕੇ ਬੈਠੀ ਹੋਈ ਇੱਕ ਟੱਕ ਉਸ ਦੇ ਚਿਹਰੇ ਵੱਲ ਤੱਕਦੀ ਰਹਿੰਦੀ ਸੀ ਅਤੇ ਮਨ ਵਿੱਚ ਖਿਆਲ ਚੱਲਦੇ ਸਨ ਕਿ ਜਦੋਂ ਇਹ ਸੋਹਣੇ ਬੰਦੇ ਨੂੰ ਹੋਸ਼ ਆ ਜਾਵੇਗੀ ਤਾਂ ਮੈਂ ਇਸ ਨੂੰ ਕਹਾਂਗੀ ਕਿ ਹੇ ਭਲੇ ਪੁਰਸ਼, ਜਿਵੇਂ ਮੈਂ ਤੈਨੂੰ ਮਾਰਿਆ ਉਸੇ ਤਰ੍ਹਾਂ ਜੇ ਤੂੰ ਮੈਨੂੰ ਮਾਰੇ ਤਾਂ ਮੈਨੂੰ ਕੋਈ ਰੰਜ ਨਹੀਂ ਹੋਵੇਗਾ, ਸਗੋਂ ਮੇਰੇ ਮਨ ਵਿੱਚ ਖੁਸ਼ੀ ਹੋਵੇਗੀ ਕਿ ਮੈਂ ਤੇਰੇ ਵਰਗੇ ਆਪ ਮੁਹਾਰੇ ਖਿੱਚ ਪਾਉਣ ਵਾਲੇ ਸੋਹਣੇ ਪੁਰਸ਼ ਦੇ ਹੱਥੋਂ ਮਾਰੀ ਜਾ ਰਹੀ ਹੋਵਾਂਗੀ।